एक ओंकार श्री वाहिगुरु जी की फतह है। वो वाहिगुरु एक अद्वैत स्वरूप है, ओंकार सारिया का प्रकाशक है। उस एक ओंकार वाहिगुरु जी की सदा ही फतेह है। पातशाही दसवीं, ये बाणी दसवें पातशाह जी की है। पातशाही दस नहीं कहना, पातशाही दसवीं। चौपाई, चौपाई छंद का नाम है। चाओ पई चार चार तुकां दा छंद है। पुन राक्षस का काटा सीसा, श्री असकेत जगत के ईसा। सो श्री पहला देखिए, श्री असकेत भाव श्री श्रोमणी असकेत। अस हुंदा श्री साहब दे, केत हुंदा निशान वाले, अते सारे जगत के मालक जगत के ईसा तो भाव सारे जगत के मालक अकाल पुरख महाकाल जी ने। पुन राक्षस का काटा सीसा, पुन हुंदा फेर। सो राक्षस दीर्घ दाड़ दैत दा सिर बढ़ दिता सी। ये सारा खुल के विचार वखरा दिता जाएगा, पहली कथा विच भी है, हुण भी अगे दा विचार अलग दिता जाएगा। सारे दोहरियां दा भी ते इस चौपी साहब दा भी वह वखरा सरवण की खेचल करनी। ओ परम ब्रिष्ट गगन ते पई सब हिने आन बधाई दई। इस खुशी अंदर गगन हुंदा है, आकाश विच्चों फुल्लां दी वर्खा हुई। सारे देवत्यां ने आके वधाई दित्ती ते नाल ही इस तरह सिफत कीती है। धन धन लोगन के राजा, दुष्टन दा गरीब निवाजा। ये सब लोगों के राजे अकाल पुरख वाहिगुरु जी, आप धन हो, धन हो। तिन्ने कालां विच अते मन बाणी शरीर करके धनता योग हो। आप दुष्टा नूं दाह तो भाव साड़न वाले हो, अते गरीबा नूं नवाजा हुंदा वड्याउण वाले हो जी। अकल भवन के सिरजन हारे, दास जान मोहे लेहो उबारे। सो आप अकल हुंदा समूह ते भवन हुंदा संसार दे सिरजनहार हो। सारे भवन सत आकाश सत पताल जिहड़े हन, तिन्ने लोकां नूं सिरजनहार हो। मैनू अपना दास भाव सेवक जान के हर तरह के दुखां अते दोखियां तो बचा लो जी। कवियो बाच बेनती चाओ पई। 52 कवियां दे विच सतगुरु महाराज सच्चे पातशाह आप सज के बैठते सन। गुरु नानक देव जी ने अपने आप नू सायर अखर लिखिया, नानक सायर एव कहत है। कलगीधर महाराज अपने आप नू कवि कलगीधर गुरु गोबिंद सिंह साहिब महाराज की चौपी उच्चारण करना दसते हैं। श्री बिभौर साहब विखे बख्शिश कर रहे हैं। हमरी करो हाथ दे रक्षा, ये वाहिगुरु कृपा दा हाथ दे के साड़ी रक्षा करो जी। पूर्ण होए चित की इच्छा, अते साडे चित दी ए इच्छा जिहड़ी है जी वह पूरी हो जावे। तब चरणन मन रह हमारा, मेरा मन तेरे चरणा विच जुड़िया रहे जी। अपना जान करो प्रतपारा, मैनू अपना दास जान के मेरी पालना करो महाराज जी। हमरे दुष्ट सबै तुम घावहो, तुसी साडे सारे दुष्ट दुश्मनां नू नाश कर दिओ जी। जिहड़े साडे हिरदे अंदर काम क्रोध भी आ उह भी नाश हो जाण, अते बाहरले दुश्मन भी नाश होण। आप हाथ दै मोह बचावहो, अते अपने इस दास नू अपनी मेहर दा हाथ दे के दुश्मन दे वारां तो बचा लवो जी। सुखी बसै मोरो परिवारा, मेरा सारा परिवार सुखी वसदा रहे। केड़ा परिवार जी, सेवक सिख सभै करतारा। ये सिरजनहार जिन्ने गुरु घर दे सिख सेवक हन, ये गुरु का परिवार अते इंद्रियां रूप परिवार भी सुख दे नाल रहे जी, आत्मक आनंद विच रहे। मोर अच्छा निज करदा करी है। सो हे वाहिगुरु जी, अपनी कृपा दा हाथ दे के हर एक थां उत्ते हर समय मेरी रक्षा करो महाराज। सब बैर इन कहो आज संघरी है, मेरे सारे दुश्मनां नू अज ही मार के खपा दिओ जी। पूर्ण होए हमारी आसा, नाल ही मेरी आसा जिहड़ी सो तीबर इच्छा पूर्ण होवे। तोर भजन की रह प्यासा, कि तेरे भजन की प्यास मेरे मन में हमेशा लगी रहे। तुम्हें छाड़ कोई अवर ना ध्याऊं, ਤੁਹਾਨੂੰ ਛੱਡ ਕੇ ਮੈਂ ਹੋਰ ਕਿਸੇ ਦੇਵੀ ਦੇਵੀ ਦੇਵਤੇ ਨੂੰ ਨਾ ਧਿਆਵਾਂ। ਜੋ ਵਰ ਚਾਹਾਂ ਸੋ ਤੁਮ ਤੇ ਪਾਊਂ, ਜੋ ਵੀ ਵਰ ਚਾਹਾਂ ਉਹ ਆਪ ਜੀ ਤੋਂ ਹੀ ਪ੍ਰਾਪਤ ਕਰਾਂ ਜੀ। ਸੇਵਕ ਸਿੱਖ ਹਮਾਰੇ ਤਾਰੀਆ ਹੈ, ਮੇਰੇ ਸਾਰੇ ਹੀ ਸਿੱਖ ਸੰਸਾਰ ਸਮੁੰਦਰ ਤੋਂ ਪਾਰ ਕਰ ਦੇਵੋ ਜੀ। ਚੁਣ ਚੁਣ ਸੱਤਰ ਹਮਾਰੇ ਮਾਰੀਆ ਹੈ, ਅਤੇ ਸਾਡੇ ਸਾਰੇ ਹੀ ਦੁਸ਼ਮਣਾਂ ਨੂੰ ਚੁਣ ਚੁਣ ਕੇ ਮਾਰ ਦਿਓ ਜੀ। ਆਪ ਹੱਥ ਦੈ ਮੁਝੈ ਉਬਰੀਐ, ਆਪ ਕਿਰਪਾ ਦਾ ਹੱਥ ਦੇ ਕੇ ਮੈਨੂੰ ਬਚਾ ਲਓ ਜੀ। ਮਰਨ ਕਾਲ ਕਾ ਤ੍ਰਾਸ ਨਿਬਰੀਐ, ਅਤੇ ਮੇਰੇ ਮਨ ਵਿੱਚੋਂ ਮਰਨ ਕਾਲ ਹੁੰਦਾ ਅੰਤ ਦੇ ਸਮੇਂ ਦਾ ਜਿਹੜਾ ਤ੍ਰਾਸ ਭਾਵ ਡਰ ਦੂਰ ਕਰ ਦਿਓ ਜੀ, ਨਿਵਿਰਤ ਕਰ ਦਿਓ ਜੀ। ਪੂਜੋ ਸਦਾ ਹਮਾਰੇ ਪੱਛਾ, ਤੁਸੀਂ ਹਮੇਸ਼ਾ ਸਾਡੇ ਪੱਖ 'ਤੇ ਖੜ੍ਹੇ ਰਹੋ। ਸ੍ਰੀ ਅਸਤ ਉਜ ਜੂ ਕਰੀਓ ਰੱਛਾ, ਸ੍ਰੀ ਸਾਹਿਬ ਧਾਰਨ ਕਰਨ ਵਾਲੇ ਮਹਾਂਕਾਲ ਜੀਓ, ਤੁਸੀਂ ਹਮੇਸ਼ਾ ਮੇਰੀ ਰੱਖਿਆ ਕਰੋ ਜੀ। ਰਾਖ ਲਿਹੋ ਮੋਹੇ ਰਾਖਨ ਹਾਰੇ, ਇਹ ਰੱਖਿਆ ਕਰਨ ਵਾਲੇ ਵਾਹਿਗੁਰੂ ਤੁਸੀਂ ਮੇਰੀ ਰੱਖਿਆ ਕਰੋ ਜੀ। ਸਾਹਿਬ ਸੰਤ ਸਹਾਏ ਪਿਆਰੇ, ਤੁਸੀਂ ਸੰਤਾਂ ਦੇ ਮਾਲਕ ਅਤੇ ਪਿਆਰਿਆਂ ਦੇ ਸਹਾਈ ਹੋ ਜੀ। ਦੀਨ ਬੰਧ ਦੁਸ਼ਟਨ ਕੇ ਹੰਤਾ, ਆਪ ਦੀਨਾ ਬੰਧੂ ਭਾਵ ਗਰੀਬਾਂ ਦੇ ਮਦਦਗਾਰ ਅਤੇ ਦੁਸ਼ਟਾਂ ਦੇ ਨਾਸ ਕਰਨ ਵਾਲੇ ਹੋ। ਤੁਮ ਹੋ ਪੁਰੀ ਚਤੁਰ ਦਸਕੰਤਾ, ਤੁਸੀਂ ਹੀ 14 ਪੁਰੀਆਂ ਦੇ ਭਾਵ ਸਾਰੇ ਬ੍ਰਹਿਮੰਡਾਂ ਦੇ ਮਾਲਕ ਹੋ ਜੀ। ਤੋ ਅੱਗੇ ਹੁਣ ਕਾਲ ਸ਼ਬਦ ਦੁਆਰਾ ਅਕਾਲ ਪੁਰਖ ਨੂੰ ਸੰਬੋਧਨ ਕਰਦਿਆਂ ਫਰਮਾਉਂਦੇ ਹਨ, ਕਾਲ ਪਾਏ ਬ੍ਰਹਮਾ ਬਪਤਰਾ। ਕਾਲ ਹੁੰਦਾ ਅਕਾਲ ਪੁਰਖ, ਸੋ ਕਾਲ ਪੁਰਖ ਕਾ ਮਰਦਾ ਮਾਨ। ਸੋ ਇਹ ਗੁਰਬਾਣੀ ਦੇ ਅੰਦਰ ਵੀ ਆ, ਉੱਥੇ ਕਾਲ ਪੁਰਖ ਹੁੰਦਾ ਮੌਤ ਨੂੰ ਕਿਹਾ, ਅਤੇ ਕਾਲ ਉੱਥੇ ਪਰਮਾਤਮਾ ਦਾ ਨਾਮ ਵੀ ਹੈ। ਗੁਰਬਾਣੀ ਅੰਦਰ ਇਹ ਕਥਾ ਆਈ ਹੈ, ਅਕਾਲ ਪੁਰਖ ਦੀ ਆਗਿਆ ਪਾ ਕੇ ਸਮਾਂ ਪਾ ਕੇ ਬ੍ਰਹਮਾ ਨੇ ਬਾਪ ਹੁੰਦਾ ਸਰੀਰ ਧਾਰਨ ਕੀਤਾ। ਕਾਲ ਪਾਏ ਸ਼ਿਵਜੂ ਅਵਤਰਾ, ਅਤੇ ਉਸੇ ਹੀ ਕਾਲ ਦਾ ਹੁਕਮ ਪਾ ਕੇ ਸ਼ਿਵਜੂ ਦਾ ਭਾਵ ਹੈ ਸ਼ਿਵਜੀ, ਅਵਤਰਾ ਹੁੰਦਾ ਪ੍ਰਗਟ ਹੋਇਆ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਉਸੇ ਹੀ ਮਹਾਂਕਾਲ ਦਾ ਹੁਕਮ ਪਾ ਕੇ ਵਿਸ਼ਨੂੰ ਪ੍ਰਗਟ ਹੋਇਆ। ਸਕਲ ਕਾਲ ਕਾ ਕੀਆ ਤਮਾਸ਼ਾ, ਇਹ ਸੰਸਾਰ ਦਾ ਸਾਰਾ ਤਮਾਸ਼ਾ ਕਾਲ ਹੁੰਦਾ ਅਕਾਲ ਪੁਰਖ ਨੇ ਆਪ ਹੀ ਪੈਦਾ ਕੀਤਾ। ਜਵਨ ਕਾਲ ਜੋਗੀ ਸਿਵਕੀ ਓ, ਸੋ ਜਿਸ ਅਕਾਲ ਪੁਰਖ ਨੇ ਸ਼ਿਵਜੀ ਨੂੰ ਜੋਗੀ ਬਣਾ ਦਿੱਤਾ ਹੈ। ਵੇਦ ਰਾਜ ਬ੍ਰਹਮਾ ਜੂ ਥੀ ਓ, ਅਤੇ ਬ੍ਰਹਮਾ ਜੀ ਵੇਦਾਂ ਦਾ ਰਾਜਾ ਭਾਵ ਵੇਦਾਂ ਦਾ ਕਰਤਾ ਬਣ ਗਏ। ਜੂ ਤੋਂ ਭਾਵ ਜੀ ਹੁੰਦਾ ਹੈ, ਇਹ ਮਹਾਰਾਜ ਨੇ ਬੋਲੀ ਵਰਤੀ ਆ ਉਸ ਇਲਾਕਿਆਂ ਦੀ ਪਹਿਲਾਂ ਜਿੱਥੇ ਮੱਧ ਪ੍ਰਦੇਸ਼ ਆਦਿਕ ਤੋਂ ਲੈ ਕੇ ਬੋਲੀ ਬੋਲੀ ਜਾਂਦੀ ਬਿਹਾਰ ਵੱਲ ਨੂੰ। ਜਵਨ ਕਾਲ ਸਭ ਲੋਕ ਸਵਾਰਾ, ਜਿਸ ਮਹਾਂਕਾਲ ਨੇ ਸਭ ਲੋਕਾਂ ਨੂੰ ਸਾਜਿਆ ਸਵਾਰਿਆ ਹੈ। ਨਮਸਕਾਰ ਹੈ ਤਾਂ ਇਹ ਹਮਾਰਾ, ਉਹਨੂੰ ਸਾਡੀ ਸਦਾ ਹੀ ਨਮਸਕਾਰ ਹੈ ਜੀ। ਜਵਨ ਕਾਲ ਸਭ ਜਗਤ ਬਣਾਇਓ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸਾਰੇ ਸੰਸਾਰ ਨੂੰ ਬਣਾਇਆ ਹੈ। ਦੇਵ ਦੈਂਤ ਜੱਛਨ ਉਪਜਾਇਓ, ਦੇਵ ਅਤੇ ਦੈਂਤ ਪੈਦਾ ਕੀਤੇ, ਫਿਰ ਜੱਛਨ ਯਕਸ਼ਾਂ ਨੂੰ ਪੈਦਾ ਕੀਤਾ, ਉਪਜਾਇਓ ਉਹਨੇ ਪੈਦਾ ਕੀਤੇ ਹੈ। ਆਦਿ ਅੰਤ ਇੱਕ ਹੈ ਅਵਤਾਰਾ, ਉਹ ਸ੍ਰਿਸ਼ਟੀ ਦੇ ਆਰੰਭ ਤੋਂ ਲੈ ਕੇ ਅੰਤ ਤੱਕ ਇੱਕੋ ਹੀ ਵਜੂਦ ਵਿੱਚ ਅਵਤਾਰਾ ਪ੍ਰਗਟ ਰਹਿੰਦਾ ਹੈ। ਆਦਿ ਅਨਿਲ ਅਨਾਦ ਅਨਾਹਤ, ਜੁਗ ਜੁਗ ਇੱਕੋ ਵੇਸ, ਸੋਈ ਗੁਰੂ ਸਮਝਿਓ ਹਮਾਰਾ, ਉਹੀ ਅਕਾਲ ਪੁਰਖ ਸਾਡਾ ਗੁਰੂ ਹੈ, ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਓ। ਨਮਸਕਾਰ ਤਿਸਹੀ ਕੋ ਹਮਾਰੀ, ਉਸੇ ਅਕਾਲ ਪੁਰਖ ਨੂੰ ਸਾਡੀ ਸਦਾ ਨਮਸਕਾਰ ਹੈ ਭਾਈ। ਸਕਲ ਪ੍ਰਜਾ ਜਿਹਨੇ ਆਪ ਸਵਾਰੀ, ਜਿਹਨੇ ਸਾਰੀ ਪ੍ਰਜਾ ਆਪ ਪੈਦਾ ਕੀਤੀ ਹੋਈ ਹੈ। ਸੇਵਕਨ ਕੋ ਸਭ ਗੁਣ ਸੁਖ ਦੀਓ, ਉਸ ਵਾਹਿਗੁਰੂ ਨੇ ਆਪਣੇ ਸੇਵਕਾਂ ਨੂੰ ਸਭ ਗੁਣ ਹੁੰਦਾ 100 ਗੁਣਾ ਸੁੱਖ ਬਖਸ਼ਿਸ਼ ਕੀਤਾ ਹੈ। ਸਤਨ ਕੋ ਪਲਮੋ ਵੱਧ ਕੀਓ, ਅਤੇ ਦੁਸ਼ਮਣਾਂ ਨੂੰ ਇੱਕ ਪਲ ਵਿੱਚ ਹੀ ਨਾਸ ਕਰ ਦਿੱਤਾ ਹੈ। ਘਾਟ ਘਾਟ ਕੇ ਅੰਤਰ ਕੀ ਜਾਣਤ, ਉਹ ਵਾਹਿਗੁਰੂ ਹਰ ਇੱਕ ਜੀਵ ਦੇ ਘਾਟ ਘਾਟ ਹੁੰਦਾ ਸਰੀਰ ਜਾਂ ਦਿਲ ਦੇ ਅੰਦਰ ਦੀ ਦਸ਼ਾ ਨੂੰ ਜਾਣਦਾ। ਭਲੇ ਬੁਰੇ ਕੀ ਪੀਰ ਪਛਾਣਤ, ਅਤੇ ਭਲੇ ਬੁਰੇ ਦੀ ਪੀਰ ਹੁੰਦੀ ਤਕਲੀਫ ਨੂੰ ਵੀ ਪਛਾਣਦਾ ਹੈ। ਚੀਟੀ ਅਤੇ ਕੁੰਚਰ ਅਸਥੂਲਾ, ਚੀਟੀ ਹੁੰਦੀ ਕੀੜੀ, ਕੀੜੀ ਤੋਂ ਲੈ ਕੇ ਕੁੰਚਰ ਹੁੰਦਾ ਹਾਥੀ ਤੱਕ ਜਿੰਨੀ ਵੀ ਅਸਥੂਲ ਸ੍ਰਿਸ਼ਟੀ ਹੈ, ਸੋ ਇਹ ਸਾਰੀ ਸ੍ਰਿਸ਼ਟੀ 'ਤੇ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਉਹ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਕੇ ਫੁੱਲਾ ਹੁੰਦਾ, ਖੁਸ਼ ਹੁੰਦਾ, ਪ੍ਰਫੁੱਲਤ ਹੋ ਰਿਹਾ ਹੈ। ਸੰਤਨ ਦੁੱਖ ਪਾਏ ਅਤੇ ਦੁਖੀ, ਫਿਰ ਉਹਦਾ ਸੁਭਾਅ ਇਸ ਤਰ੍ਹਾਂ ਦਾ ਹੈ ਕਿ ਉਹ ਸੰਤਾਂ ਦੇ ਦੁੱਖ ਪਾਉਣ ਤੋਂ ਵਾਹਿਗੁਰੂ ਵੀ ਦੁਖੀ ਹੋ ਜਾਂਦਾ ਹੈ। ਜਿਵੇਂ ਮਾਤਾ ਆਪਣੇ ਪੁੱਤ ਨੂੰ ਦੁਖੀ ਦੇਖ ਕੇ ਦੁਖੀ ਹੁੰਦੀ ਹੈ। ਸੁੱਖ ਪਾਏ ਸਾਧਨ ਕੇ ਸੁਖੀ, ਅਤੇ ਸਾਧੂਆਂ ਦੇ ਸੁੱਖ ਪਾਉਣ ਤੋਂ ਸੁਖੀ ਹੋ ਜਾਂਦਾ ਹੈ। ਏਕ ਏਕ ਕੀ ਪੀਰ ਪਛਾਣੈ, ਉਹ ਵਾਹਿਗੁਰੂ ਇਕੱਲੇ ਇਕੱਲੇ ਜੀਵ ਦੀ ਤਕਲੀਫ਼ ਨੂੰ ਜਾਣਦਾ। 84 ਲੱਖ ਜੂਨ ਜਿਹੜੀ ਉਹਨੇ ਬਣਾਈ ਹੈ, ਘਾਟ ਘਟ ਕੇ ਪਾਟ ਪਟ ਕੀ ਜਾਣੈ, ਉਹ ਤਾਂ ਜੀਵਾਂ ਦੇ ਘੱਟ ਹੁੰਦਾ ਸਰੀਰ, ਅਤੇ ਘੱਟ ਹੁੰਦਾ ਅੰਦਰ ਦਿਲ ਦੀਆਂ, ਪਟ ਹੁੰਦਾ ਮਨ ਦੀ ਇੱਕ ਅੰਦਰੋਂ, ਫਿਰ ਪਟ ਹੁੰਦਾ ਪੜਦਿਆਂ ਦੀ ਅੰਦਰਲੀ ਗੁਪਤ ਤੋਂ ਗੁਪਤ ਗੱਲ ਨੂੰ ਵੀ ਜਾਣਦਾ। ਜਾਵੇ ਉਦ ਕਰਖ ਕਰਾ ਕਰਤਾਰਾ, ਜਦੋਂ ਸਿਰਜਣਹਾਰ ਉਦ ਕਰਖ ਹੁੰਦਾ ਸ੍ਰਿਸ਼ਟੀ ਪੈਦਾ ਕਰਨ ਵਾਸਤੇ ਸੰਕਲਪ ਕਰਦਾ ਹੈ, ਪ੍ਰਜਾ ਧਰਤ ਤਬ ਦੇਹ ਅਪਾਰਾ, ਤਾਂ ਉਸ ਵੇਲੇ ਜਿੰਨੀ ਵੀ ਸ੍ਰਿਸ਼ਟੀ ਹੈ ਇਹ ਅਪਾਰਾ ਹੁੰਦਾ, ਬਹੁਤੇ ਸਰੀਰ ਧਾਰਨ ਕਰ ਲੈਂਦੀ ਹੈ। ਵਾਹਿਗੁਰੂ ਅੱਗੇ ਬੇਨਤੀ ਕਰਦੇ ਹਨ, ਜਬ ਆ ਕਰਖ ਕਰਤ ਹੋ ਕਬ ਹੂੰ, ਇਹ ਵਾਹਿਗੁਰੂ ਜੀ ਜਦੋਂ ਕਿਤੇ ਆਪ ਆਪਣੇ ਸੰਕਲਪ ਨੂੰ ਆ ਕਰਖ ਹੁੰਦਾ ਖਿੱਚ ਲੈਂਦੇ ਹੋ, ਸੋ ਆਕਰਸ਼ਣ ਸ਼ਕਤੀ ਦੁਆਰਾ ਭਾਵ ਸੰਸਾਰ ਸਮੇਟਣ ਦੀ ਇੱਛਾ ਪੈਦਾ ਹੋ ਜਾਂਦੀ ਹੈ। ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਤਾਂ ਜਿੰਨੇ ਵੀ ਇਹ ਦੇਹਧਾਰੀ ਨੇ ਸਾਹਿਬ, ਜਿੰਨੇ ਸਰੀਰ ਹੈ, ਹੁਕਮੀ ਹੋਵਨੇ ਆਕਾਰ, ਇਹ ਸਰੀਰਧਾਰੀ ਜੀਵ ਪਦਾਰਥ ਹਨ, ਉਹ ਸਾਰੇ ਤੁਹਾਡੇ 'ਚ ਮਿਲ ਜਾਂਦੇ ਨੇ। ਜੇਤੇ ਬਦਨ ਸ੍ਰਿਸ਼ਟ ਸਭ ਧਾਰਾ, ਇਹ ਸਾਰੀ ਸ੍ਰਿਸ਼ਟੀ ਜਿੰਨੇ ਵੀ ਬਦਨ ਹੁੰਦਾ ਮੁੱਖ ਧਾਰਨ ਕਰਦੀ ਹੈ। ਆਪ ਆਪਣੀ ਬੂਝ ਉਚਾਰ ਹੈ, ਉਹ ਆਪਣੀ ਆਪਣੀ ਸਮਝ ਮੁਤਾਬਕ ਤੇਰੇ ਸੰਬੰਧ ਵਿੱਚ ਕੁਝ ਕਹਿਣ ਦਾ ਯਤਨ ਕਰਦੀ ਹੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਪਰ ਤੁਸੀਂ ਸਾਰੀ ਸ੍ਰਿਸ਼ਟੀ ਦੀ ਬੋਲਬਾਣੀ ਤੋਂ ਹਮੇਸ਼ਾ ਨਿਰਲੇਪ ਰਹਿੰਦੇ ਹੋ। ਜਾਣਤ ਵੇਦ ਭੇਦ ਆਰ ਆਲਮ, ਇਸ ਗੱਲ ਦਾ ਭੇਤ ਜਿਹੜਾ ਵੇਦ ਧਰਮ ਗ੍ਰੰਥ ਅਤੇ ਆਲਮ ਹੁੰਦਾ ਗਿਆਨਵਾਨ ਪੁਰਸ਼ ਜਾਣਦੇ ਹਨ। ਨਿਰੰਕਾਰ ਨਿਰਵਿਕਾਰ ਨਿਰਲੰਭ, ਉਹ ਵਾਹਿਗੁਰੂ ਨਿਰੰਕਾਰ ਹੁੰਦਾ ਹੈ, ਨਿਰਾਕਾਰ ਹੈ, ਮਾਇਕੀ ਆਕਾਰਾਂ ਤੋਂ ਪਰੇ ਹੈ। ਨਿਰਵਿਕਾਰ, ਸੋ ਵਿਕਾਰਾਂ ਤੋਂ ਨਿਰ ਰਹਿਤ ਹੈ, ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਰਹਿਤ ਹੈ। ਅਤੇ ਨਿਰਲੰਭ, ਲੰਭ ਹੁੰਦਾ ਆਸਰਾ, ਨਿਰਲੰਭ ਹੁੰਦਾ ਆਸਰੇ ਤੋਂ ਰਹਿਤ ਹੈ। ਆਦ ਅਨੀਲ ਅਨਾਦ ਅਸੰਭ, ਉਹ ਵਾਹਿਗੁਰੂ ਆਦ ਭਾਵ ਕਾਰਨ ਸਰੂਪ ਹੈ, ਅਨੀਲ ਗਿਣਤੀ ਤੋਂ ਰਹਿਤ ਹੈ, ਅਨਾਦ ਉਤਪਤੀ ਰਹਿਤ ਹੈ, ਅਤੇ ਅਸੰਭ ਅਚਰਜ ਸਰੂਪ ਹੈ। ਵਿਸ਼ੇਸ਼ ਕਰਕੇ ਸੰਭ ਹੁੰਦਾ ਸੁੱਤੇ ਪ੍ਰਕਾਸ਼ ਰੂਪ ਹੈ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਤਾ ਕਾ ਮੂੜ ਉਚਾਰਤ ਭੇਦਾ, ਇਹ ਜਿਹੜੇ ਮੂਰਖ ਲੋਕ ਹੈ ਕਈ ਉਹਦਾ ਭੇਤ ਦੱਸਣ ਦਾ ਯਤਨ ਕਰਦੇ ਹਨ। ਜਾ ਕੋ ਭੇਵ ਨਾ ਪਾਵਤ ਵੇਦਾ, ਜਿਹਦਾ ਭੇਦ ਵੇਦਾਂ ਅਤੇ ਵੈਦਿਕ ਰਿਖੀਆਂ ਨੇ ਵੀ ਨਹੀਂ ਪਾਇਆ ਅੱਜ ਤੱਕ। ਤਾ ਕਾਉ ਕਰ ਪਾਹਨ ਅਨੁਮਾਨਤ, ਕਈ ਇਹੋ ਜਿਹੇ ਮਹਾਂਮੂੜ, ਤਾ ਕਾਉ ਕਰ ਪਾਹਨ ਅਨੁਮਾਨਤ, ਮਹਾਂਮੂੜ ਕਛ ਭੇਦ ਨਾ ਜਾਣਤ, ਕਈ ਇਹੋ ਜਿਹੇ ਮਹਾਂਮੂੜ ਵੱਡੇ ਮੂਰਖ ਹੈ ਜਿਹੜੇ ਉਸ ਅਕਾਲ ਪੁਰਖ ਦਾ ਰੰਚਕ ਭਰ ਵੀ ਭੇਤ ਨਹੀਂ ਜਾਣਦੇ, ਬਲਕਿ ਉਸ ਵਾਹਿਗੁਰੂ ਨੂੰ ਪਾਹਨ ਹੁੰਦਾ ਪੱਥਰ ਰੂਪ ਸਮਝ ਕੇ, ਅਨ ਹੁੰਦਾ ਨਿਰੰਤਰ ਲਗਾਤਾਰ, ਮਾਨਤ ਹੁੰਦਾ ਮੰਨਦੇ ਪੂਜਦੇ ਹਨ। ਮਹਾਂਦੇਵ ਕਉ ਕਹਿਤ ਸਦਾ ਸ਼ਿਵ, ਕਈ ਜਿਹੜੇ ਬੇਸਮਝ ਹੈ ਉਹ ਮਹਾਂਦੇਵ ਭਾਵ ਸ਼ਿਵ ਜੀ ਨੂੰ ਸਦਾ ਸ਼ਿਵ ਸਦੈਵੀ ਕਲਿਆਣ ਸਰੂਪ ਬਿਆਨ ਕਰਦੇ ਆ ਵੀ ਉਹ ਸ਼ਿਵ ਜੀ ਪਰਮਾਤਮਾ ਹੈ, ਇਉਂ ਕਹਿੰਦੇ ਨੇ। ਨਿਰੰਕਾਰ ਕਾ ਚੀਨਤ ਨਹਿ ਭਿਵ, ਵਾਸਤਵ ਵਿੱਚ ਉਹ ਨਿਰਾਕਾਰ ਪਰਮੇਸ਼ਰ ਪ੍ਰਭੂ ਦਾ ਉਹ ਭਿਵ ਹੁੰਦਾ ਭੇਤ ਨਹੀਂ ਚੀਨਤ ਤੋਂ ਭਾਵ ਜਾਣਦੇ। ਪਰਮੇਸ਼ਰ ਦੇ ਸਨਮੁਖ ਬੇਨਤੀ ਹੈ, ਇਉਂ ਉਚਾਰਦੇ ਨੇ। ਆਪ ਆਪਣੀ ਬੁੱਧ ਹੈ ਜੇਤੀ, ਹੈ ਵਾਹਿਗੁਰੂ ਜਿੰਨੀ ਵੀ ਕਿਸੇ ਦੀ ਆਪੋ ਆਪਣੀ ਬੁੱਧੀ ਹੁੰਦੀ ਹੈ ਇਨਸਾਨ ਦੀ, ਵਰਨਤ ਭਿੰਨ ਭਿੰਨ ਤੋਏ ਤੇਤੀ, ਉਹ ਆਪਣੀ ਬੁੱਧੀ ਮੁਤਾਬਕ ਸਾਰੇ ਜੀਵ ਸ੍ਰਿਸ਼ਟੀ ਜਿਹੜੀ ਹੈ ਵੱਖੋ ਵੱਖਰੇ ਰੂਪਾਂ ਵਿੱਚ ਤੇਰਾ ਨਿਰੂਪਣ ਕਰਦੀ ਹੈ। ਤੁਮਰਾ ਲਖਾ ਨਾ ਜਾਏ ਪਸਾਰਾ, ਇਹ ਸਿਰਜਣਹਾਰ ਵਾਹਿਗੁਰੂ ਤੁਹਾਡਾ ਸੰਸਾਰ ਦਾ ਪਸਾਰਾ ਕਿੰਨਾ ਕੁ ਵੱਡਾ ਹੈ, ਇਹਦੇ ਬਾਰੇ ਕੁਝ ਵੀ ਜਾਣਿਆ ਨਹੀਂ ਜਾ ਸਕਦਾ। ਕਿਹੇ ਵਿਧ ਸਜਾ ਪ੍ਰਥਮ ਸੰਸਾਰਾ, ਅਤੇ ਸੰਸਾਰ ਨੂੰ ਸਭ ਤੋਂ ਪਹਿਲਾਂ ਕਿਸ ਢੰਗ ਨਾਲ ਰਚਿਆ ਸੀ, ਇਹਦੇ ਬਾਰੇ ਵੀ ਕੁਝ ਬਿਆਨ ਨਹੀਂ ਕੀਤਾ ਜਾ ਸਕਦਾ। ਏਕੈ ਰੂਪ ਅਨੂਪ ਸਰੂਪਾ। ਉਸ ਅਨੂਪ ਹੁੰਦਾ ਬੇਮਿਸਾਲ ਸੁੰਦਰ ਰੂਪ ਵਾਲੇ ਵਾਹਿਗੁਰੂ ਦਾ ਹਰ ਵੇਲੇ ਇੱਕੋ ਜਿਹਾ ਰੂਪ ਰਹਿੰਦਾ। ਰੰਕ ਭਇਓ ਰਾਵ ਕਹੀਂ ਭੂਪਾ। ਉਹ ਆਪਣੀ ਇੱਛਾ ਅਨੁਸਾਰ ਕਦੇ ਰੰਕ ਕੰਗਾਲ ਹੋ ਰਿਹਾ ਅਤੇ ਕਦੇ ਭੂਪਾ ਧਰਤੀ ਦਾ ਮਾਲਕ ਰਾਜਾ ਬਣ ਰਿਹਾ। ਅੰਡਜ ਜੇਰਜ ਸੇਤਜ ਕੀਨੀ। ਉਸ ਵਾਹਿਗੁਰੂ ਨੇ ਪਹਿਲਾਂ ਆਂਡਿਆਂ ਤੋਂ, ਜੇਰ ਜੇਰ ਤੋਂ, ਫਿਰ ਸੇਤਜ ਮੁੜ ਕੇ ਆਦਿਕ ਤੋਂ ਤਿੰਨ ਖਾਣੀਆਂ ਨੂੰ ਪੈਦਾ ਕੀਤਾ। ਉਤਭੁਜ ਖਾਨ ਬਹੁਰ ਰਚ ਦੀਨੀ। ਫਿਰ ਬਾਅਦ ਵਿੱਚ ਚੌਥੀ ਉਤਭੁਜ ਖਾਣੀ ਵੀ ਜਿਹੜੀ ਸੀ ਧਰਤੀ 'ਚੋਂ ਪੈਦਾ ਕੀਤੀ ਹੈ। ਕਹੂੰ ਫੂਲ ਰਾਜਾ ਹੋਇਆ ਬੈਠਾ। ਉਹ ਵਾਹਿਗੁਰੂ ਕਿਧਰ ਰਾਜਾ ਹੋ ਕੇ ਫੂਲ ਭਾਵੈਨ ਖੁਸ਼ ਹੋ ਕੇ ਰਾਜ ਸਿੰਘਾਸਣ 'ਤੇ ਬੈਠਾ। ਕਹੂੰ ਸਿਮਟ ਪਇਓ ਸੰਕਰੇ ਇਕੈਠਾ। ਕਿਤੇ ਦਸ ਇੰਦਰੀਆਂ ਨੂੰ ਸੰਕੋਚ ਕੇ ਅਤੇ ਮਨ ਦੀਆਂ ਬਿਰਤੀਆਂ ਨੂੰ ਇਕੈਠਾ ਕੇਂਦਰਿਤ ਕਰਕੇ ਸੋ ਸ਼ੰਕਰ ਹੁੰਦਾ ਸ਼ਿਵ ਰੂਪ ਵਿੱਚ ਬਿਰਾਜਮਾਨ ਹੋ ਰਿਹਾ। ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ। ਸਾਰੀ ਸ੍ਰਿਸ਼ਟੀ ਅਸਚਰਜ ਰੂਪ ਪੈਦਾ ਕਰਕੇ ਦਿਖਾ ਰਿਹਾ। ਆਦ ਜੁਗਾਦ ਸਰੂਪ ਸਵੈਭਵ। ਅਤੇ ਉਹ ਆਪ ਆਦ ਜੁਗਾਦ ਭਾਵ ਹਮੇਸ਼ਾ ਸਵੈਭਵ ਸੁਤੇ ਪ੍ਰਕਾਸ਼ ਰੂਪ ਵਿੱਚ ਟਿਕ ਰਿਹਾ। ਇਹ ਸਿਗਰੀ ਪਾਠ ਦਸਮ ਦੀ ਬੋਲੀ ਹੈ। 15 ਕੁ ਵਾਰੀ ਪਾਠ ਦਸਮ ਦੇ ਵਿੱਚ ਆਇਆ ਲਗਭਗ। ਆਵ ਰੱਛਾ ਮੇਰੀ ਤੁਮ ਕਰੋ। ਵਾਹਿਗੁਰੂ ਸਨਮੁਖ ਅਰਦਾਸ ਬੇਨਤੀ ਕਰਦੇ ਆਪਾਂ ਨੂੰ ਕਹਿੰਦੇ ਓਮ ਬੇਨਤੀ ਕਰਿਆ ਕਰੋ। ਹੇ ਵਾਹਿਗੁਰੂ, ਤੁਸੀਂ ਹੁਣ ਵਰਤਮਾਨ ਕਾਲ ਵਿੱਚ ਮੇਰੀ ਰੱਖਿਆ ਕਰੋ ਅਤੇ ਗੁਰੂ ਘਰ ਦੇ ਸਿੱਖਾਂ ਨੂੰ ਹਰ ਮੁਸ਼ਕਲ ਤੋਂ ਬਚਾ ਕੇ। ਸਿੱਖ ਉਬਾਰ ਅਸਿੱਖ ਸੰਘਰੋ। ਅਸਿੱਖ ਸਿੱਖਾਂ ਦੇ ਵਿਰੋਧੀਆਂ ਨੂੰ ਹਮੇਸ਼ਾ ਲਈ ਖਤਮ ਕਰ ਦਿਓ। ਦੁਸ਼ਟ ਜਿਤੇ ਉਠਵਤ ਉਤਪਾਤਾ। ਜਿੰਨੇ ਵੀ ਦੁਸ਼ਟ ਲੋਕ ਉਤਪਾਤਾ ਉਪੱਧਰ ਬਿਠਾਉਂਦੇ ਹਨ, ਸਕਲ ਮਲੇਚ ਕਰੋ ਰਣ ਘਾਤਾ। ਉਹਨਾਂ ਸਾਰੇ ਮਲੇਛਾਂ ਨੂੰ ਮੈਦਾਨੇ ਜੰਗ 'ਚ ਤਬਾਹ ਕਰ ਦਿਓ ਤੁਰਕਾਂ ਸਾਰਿਆਂ ਨੂੰ। ਜੇ ਅਸਤੁਜ ਤਪ ਸਰਨੀ ਪਰੇ। ਇਹ ਅਸਤੁਜ ਸ੍ਰੀ ਸਾਹਿਬ ਦੇ ਧਾਰਨੀ ਅਕਾਲ ਪੁਰਖ ਜੀ, ਜਿਹੜੇ ਲੋਕ ਤੇਰੀ ਸ਼ਰਨ ਵਿੱਚ ਪੈ ਗਏ, ਤਿਨਕੇ ਦੁਸ਼ਟ ਦੁਖਿਤ ਹੋਵੇ ਮਰੇ। ਉਹਨਾਂ ਦੇ ਦੁਸ਼ਟ ਜਿਹੜੇ ਪਾਪੀ ਦੁਸ਼ਮਣ ਹੈ ਦੁਖੀ ਹੋ ਕੇ ਮਰਦੇ ਹਨ। ਪੁਰਖ ਜਵਨ ਪਾਗ ਪਰੇ ਤਿਹਾਰੇ। ਇਹ ਵਾਹਿਗੁਰੂ, ਜਿਹੜੇ ਪੁਰਸ਼ ਤੇਰੇ ਚਰਨੀ ਪੈ ਗਏ, ਤਿਨਕੇ ਤੁਮ ਸੰਕਟ ਸਭ ਟਾਰੇ। ਉਹਨਾਂ ਦੇ ਤੁਸਾਂ ਸਾਰੇ ਦੁੱਖ ਦੂਰ ਕਰ ਦਿੱਤੇ। ਜੋ ਕਲ ਕਹੋ ਇੱਕ ਵਾਰ ਧਿਆ ਹੈ। ਕਲ ਹੁੰਦਾ ਕਾਲ ਦਾ ਸੰਖੇਪ ਰੂਪ ਹੈ, ਜਾਂ ਕਲ ਹੁੰਦਾ ਸੁੰਦਰ ਸਰੂਪ ਵਾਹਿਗੁਰੂ ਨੂੰ ਜੋ ਇੱਕ ਵਾਰ ਵੀ ਧਿਆਏਗਾ। ਤਾਂ ਕਿ ਕਾਲ ਨਿਕਟ ਨਹਿ ਐ ਹੈ, ਉਹਦੇ ਨੇੜੇ ਕਾਲ ਨਹੀਂ ਆ ਸਕਦਾ। ਰੱਛਾ ਹੋਏ ਤਾਹੇ ਸਭ ਕਲ ਆ। ਉਹਦੀ ਸਾਰੇ ਸਮਿਆਂ ਵਿੱਚ ਰੱਖਿਆ ਹੋਵੇਗੀ ਵਾਹਿਗੁਰੂ ਵੱਲੋਂ। ਦੁਸ਼ਟ ਅਰਿਸ਼ਟ ਟਰੇ ਤਤਕਾਲਾ। ਦੁਸ਼ਟ ਵੈਰੀ ਅਤੇ ਅਰਿਸ਼ਟ ਉਪੱਦਰਵ ਕਰਨ ਵਾਲੇ ਛੇਤੀ ਹੋਈ ਟਲ ਜਾਣਗੇ ਉਹਦੇ। ਕਿਰਪਾ ਦਿਸ਼ਟ ਤਨ ਜਾਂ ਹੈ ਨਿਹਾਰਿਹਾਉ। ਇਹ ਅਕਾਲ ਪੁਰਖ, ਜਿਸ ਵੱਲ ਵੀ ਆਪ ਕਿਰਪਾ ਦ੍ਰਿਸ਼ਟੀ ਤਨ ਹੁੰਦਾ ਨਾਲ ਵੇਖਦੇ ਹੋ, ਤਾਂ ਕਿ ਤਾਪ ਤਨਕ ਮਹਿ ਹਰਿਹਾਉ। ਉਹਦੇ ਤਿੰਨੇ ਤਾਪ ਜਿਹੜੇ ਆਧੀ ਵਿਆਧੀ ਉਪਾਧੀ ਥੋੜ੍ਹੇ ਸਮੇਂ ਵਿੱਚ ਨਾਸ ਕਰ ਦਿੰਦੇ ਹੋ। ਰਿੱਧ ਸਿੱਧ ਕਰਮੋ ਸਭ ਹੋਈ। ਉਹਦੇ ਘਰ ਵਿੱਚ ਰਿੱਧੀਆਂ ਸਿੱਧੀਆਂ ਵੀ ਪ੍ਰਗਟ ਹੋ ਜਾਂਦੀਆਂ ਸਾਰੀਆਂ। ਦੁਸ਼ਟ ਛਾਹ ਛੁਐ ਸਕੈ ਨਾ ਕੋਈ। ਦੁਸ਼ਟ ਪੁਰਸ਼ ਉਹਦੀ ਸ਼ਾਨ ਨੂੰ ਵੀ ਛੋਹ ਨਹੀਂ ਸਕਦੇ, ਭਾਵ ਉਹਦੇ ਸਰੀਰ ਦਾ ਕੋਈ ਨੁਕਸਾਨ ਨਹੀਂ ਕਰ ਸਕਦੇ। ਏਕ ਵਾਰ ਜਿਨ ਤੁਮੈਂ ਸੰਭਾਰਾ। ਇਹ ਵਾਹਿਗੁਰੂ, ਇੱਕ ਵਾਰ ਵੀ ਜਿਹਨੇ ਤੁਹਾਨੂੰ ਪ੍ਰੇਮ ਨਾਲ ਯਾਦ ਕੀਤਾ ਹੈ। ਕਾਲ ਫਾਂਸ ਤੇ ਤਾਹੇ ਉਬਾਰਾ। ਉਹਨੂੰ ਤੁਸਾਂ ਕਾਲ ਦੀ ਫਾਹੀ ਤੋਂ ਬਚਾ ਲਿਆ। ਜਿਨ ਨਰ ਨਾਮ ਤਿਉਹਾਰੋ ਕਹਾ। ਜਿਸੇ ਵੀ ਪੁਰਸ਼ ਨੇ ਆਪ ਦੇ ਨਾਮ ਨੂੰ ਜਪਿਆ ਹੈ। ਦਾਰਿਦ ਦੁਸ਼ਟ ਦੋਖ ਤੇ ਰਹਾ। ਉਹ ਪੁਰਸ਼ ਦਾਰਿਦ ਹੁੰਦਾ ਆਰਥਿਕ ਮੰਦ ਦਸ਼ਾ, ਜਾਂ ਦਾਰਿਦ ਦਾ ਦਲਿੱਦਰ ਪੈ ਜਾਣਾ, ਅਤੇ ਦੁਸ਼ਟ ਦੁਸ਼ਮਣਾਂ ਅਤੇ ਵਾਰਾਂ ਤੋਂ, ਅਤੇ ਦੋਖ ਹੁੰਦਾ ਦੋਸ਼ਾਂ ਭਾਵ ਗੁਨਾਹਾਂ ਤੋਂ ਬਚ ਗਿਆ। ਖੜਗ ਕੇਤ ਮੈਂ ਸਰਨ ਤਿਹਾਰੀ। ਖੜਗ ਕੇਤ, ਸ੍ਰੀ ਸਾਹਿਬ ਦੇ ਕੇਤ ਨਿਸ਼ਾਨ, ਜਿਹਦੀ ਧੁਜਾ ਵਿੱਚ ਸ੍ਰੀ ਸਾਹਿਬ ਦਾ ਨਿਸ਼ਾਨ ਹੈ। ਨਿਸ਼ਾਨ ਸਾਹਿਬ ਦੇ ਵਿੱਚ ਦੇਖੋ ਚੱਕਰ ਹੈ, ਦੋ ਸ੍ਰੀ ਸਾਹਿਬਾਂ ਦੀ ਨਹੀਂ ਹੈ, ਇੱਕ ਖੰਡਾ। ਪਾਵੇ ਸ਼ਸਤਰਧਾਰੀ ਅਕਾਲ ਪੁਰਖ ਜੀ, ਮੈਂ ਆਪਦੀ ਸ਼ਰਨ ਵਿੱਚ ਹਾਂ ਜੀ। ਆਪ ਹੱਥ ਦੈ ਲੇਹੋ ਉਬਾਰੀ। ਆਪ ਕਿਰਪਾ ਦਾ ਹੱਥ ਦੇ ਕੇ ਮੈਨੂੰ ਦੁੱਖਾਂ ਕਲੇਸ਼ਾਂ ਤੋਂ ਬਚਾ ਲਓ। ਸਰਬ ਠੌਰ ਮੋ ਹੋ ਸਹਾਈ। ਇਹ ਵਾਹਿਗੁਰੂ, ਸਰਬ ਠੌਰ ਹੁੰਦਾ ਸਭ ਥਾਵਾਂ 'ਤੇ, ਤੁਸੀਂ ਮੇਰੇ ਮਦਦਗਾਰ ਹੋਵੋ। ਦੁਸ਼ਟ ਦੋਖ ਤੇ ਲੇਹੋ ਬਚਾਈ। ਦੁਸ਼ਟਾਂ ਦਾ ਸਰੀਰ ਤੇ ਵਾਰ ਕਰਨ ਵਾਲੇ ਦੁਸ਼ਮਣ ਅਤੇ ਦੋਖਾਂ ਦਾ ਮਨ ਤੇ ਜੀਵਨ ਤੇ ਵਾਰ ਕਰਨ ਵਾਲੇ ਗੁਨਾਹਾਂ ਤੋਂ ਮੈਨੂੰ ਬਚਾ ਲਓ। ਅੱਗੇ ਹੁਣ ਚੌਪੀ ਸਾਹਿਬ ਨਾਲ ਹੋਰ ਸੰਬੰਧਿਤ ਬਾਣੀ ਕਥਨ ਕਰਦੇ ਹਨ। ਸੋ ਜਿਸ ਵਿੱਚ ਗ੍ਰੰਥ ਦੀ ਸੰਪੂਰਨਤਾ ਜ਼ਿਕਰ ਕਰਦੇ ਆ, ਅਕਾਲ ਪੁਰਖ ਦਾ ਸ਼ੁਕਰਾਨਾ ਅਦਾ ਕੀਤਾ। ਸੋ ਇਹਦੇ ਨਾਲ ਚੌਪੀ ਸਾਹਿਬ ਦਾ ਮਹਾਤਮੇ ਦੇ ਰਚਨ ਦਾ ਸਮਾਂ ਅਤੇ ਸਥਾਨ ਵੀ ਦੱਸਿਆ। ਕਿਰਪਾ ਕਰੀ ਹਮ ਪਰ ਜਗ ਮਾਤਾ, ਸਾਡੇ ਤੇ ਸਾਰੇ ਸੰਸਾਰ ਦੀ ਮਾਤਾ ਆਦਿ ਸ਼ਕਤੀ ਵਾਹਿਗੁਰੂ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ। ਜਗ ਮਾਤਾ ਸੰਸਾਰ ਦੇ ਨਿਮਿੱਤ ਕਾਰਨ ਰੂਪ ਸਰੂਪ ਅਕਾਲ ਪੁਰਖ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ। ਗ੍ਰੰਥ ਕਰਾ ਪੂਰਨ ਸ਼ੁਭ ਰਾਤਾ, ਸ਼ੁਭ ਰਾਤਾ ਚੰਗੀ ਰਾਤ ਭਾਵ ਸਮੇਂ, ਚੰਗੇ ਸਮੇਂ 'ਤੇ ਇਹ ਗ੍ਰੰਥ ਸੰਪੂਰਨ ਕੀਤਾ। ਜਗ ਮਾਤਾ ਤਾਂ ਕਿਹਾ ਕਿਉਂਕਿ ਨਿਰਗੁਣ ਸਰੂਪ ਵਿੱਚ ਉਹ ਕੁਛ ਵੀ ਨਹੀਂ ਕਰਦੇ ਆਪ, ਅਤੇ ਸਰਗੁਣ ਦੇ ਵਿੱਚ ਉਹ ਜਿਹੜੀ ਮਹਾਂਸ਼ਕਤੀ ਦੇ ਦੁਆਰਾ, ਮਾਇਆ ਦੇ ਦੁਆਰਾ ਇਹ ਸਾਰੀ ਚੀਜ਼ਾਂ ਦੀ ਰਚਨਾ ਹੁੰਦੀ ਹੈ। ਤਾਂ ਕਹਿੰਦੇ ਅਕਾਲ ਪੁਰਖ ਸਾਡਾ ਪਿਤਾ ਅਤੇ ਦੈਵ ਕਾਲਕਾ ਮਾਤ ਹਮਾਰੀ, ਉਹ ਕੁਦਰਤ ਸਾਡੀ ਮਾਤਾ ਹੈ। ਤਾਂ ਉਹਨੂੰ ਅਕਾਲ ਪੁਰਖ ਨੂੰ ਆਦਿ ਸ਼ਕਤੀ ਨੂੰ ਕਿਹਾ। ਕਿਲ ਵਿਖ ਸਕਲ ਦੇਹ ਕੋ ਹਰਤਾ, ਇਸ ਬਾਣੀ ਦਾ ਪਾਠ ਸਰੀਰ ਦੇ ਸਾਰੇ ਬੱਜਰ ਪਾਪਾਂ ਨੂੰ ਨਾਸ਼ ਕਰਦਾ। ਦੁਸ਼ਟ ਦੋਖੀਨ ਕਾਉ ਛੈ ਕਰਤਾ, ਸਰੀਰ ਦੇ ਵੈਰੀ ਅਤੇ ਮਨ ਦੇ ਵਿਕਾਰਾਂ ਰੂਪ ਦੁਸ਼ਮਣਾਂ ਨੂੰ ਨਾਸ਼ ਕਰਦਾ। ਸ੍ਰੀ ਅਸਤੁਜ ਜਪ ਭਏ ਦਿਆਲਾ, ਸ੍ਰੀ ਸ਼੍ਰੋਮਣੀ ਅਸਤੁਜ ਸ੍ਰੀ ਸਾਹਿਬ ਦੇ ਨਿਸ਼ਾਨ ਵਾਲੇ ਸ਼ਸਤਰ ਧਾਰੀ ਵਾਹਿਗੁਰੂ ਜੀ ਜਦੋਂ ਮਿਹਰਬਾਨ ਹੋਏ ਤਾਂ ਇਹ ਗ੍ਰੰਥ ਬਹੁਤ ਛੇਤੀ ਸੰਪੂਰਨ ਕਰ ਦਿੱਤਾ ਹੈ। ਮਨ ਬਾਂਛਤ ਫਲ ਪਾਵੈ ਸੋਈ, ਜਿਹੜਾ ਇਸ ਗ੍ਰੰਥ ਨੂੰ ਪੜ੍ਹੇਗਾ ਉਹ ਮਨ ਇੱਛਤ ਫਲ ਪ੍ਰਾਪਤ ਕਰ ਲਵੇਗਾ। ਦੁੱਖ ਨਾ ਤਿਸੈ ਵਿਆਪਤ ਕੋਈ, ਅਤੇ ਉਹਨੂੰ ਕੋਈ ਵੀ ਦੁੱਖ ਨਹੀਂ ਪੋ ਸਕੇਗਾ। ਚੌਪੀ ਸਾਹਿਬ ਦਾ ਪਾਠ ਗ੍ਰੰਥ ਦਾ ਮਤਲਬ ਇਹ ਨਹੀਂ ਹੁੰਦਾ ਕੋਈ ਵੱਡਾ ਹੀ ਹੋਵੇ। ਆ ਜਿਵੇਂ ਛੋਟੇ ਗ੍ਰੰਥ ਪੜ੍ਹਨੇ, ਸਾਰ ਕੁਤਾਵਲੀ ਭਾਵ ਰਸ ਅੰਮ੍ਰਿਤ ਅਧਿਆਤਮ ਪ੍ਰਕਾਸ਼, ਇਹ ਕੋਈ 15 ਪੇਜਾਂ ਦਾ, ਕੋਈ 20 ਦਾ, 25 ਦਾ ਗ੍ਰੰਥ, 1000 ਪੇਜ ਦਾ ਵੀ ਹੋ ਸਕਦਾ ਗ੍ਰੰਥ, ਭਾਵੇਂ 5 ਪੇਜ ਵੀ ਲਿਖੇ ਹੋਣ ਤਾਂ ਵੀ ਉਹਨੂੰ ਗ੍ਰੰਥ ਹੀ ਕਹਿੰਦੇ ਆ। ਇਹ ਚੌਪੀ ਸਾਹਿਬ ਦਾ ਪਾਠ ਵੀ ਇਹੀ ਦੱਸਿਆ ਮਹਾਰਾਜ ਨੇ। ਅੜਿੱਲ, ਇਸ ਅੜਿੱਲ ਭਾਵ ਛੰਦ ਵਿੱਚ ਚੌਪੀ ਸਾਹਿਬ ਦਾ ਮਹਾਤਮ ਲਿਖਦੇ ਹਨ। ਸੁਣੈ ਗੁੰਗ ਜੋ ਯਾਹ ਸੋ ਰਸਨਾ ਪਾਵਈ, ਜੋ ਜ਼ਬਾਨ ਤੋਂ ਗੂੰਗਾ ਆਦਮੀ ਪ੍ਰੇਮ ਸ਼ਰਧਾ ਨਾਲ ਇਹ ਚੌਪੀ ਸਾਹਿਬ ਦਾ ਬਾਣੀ ਦਾ ਪਾਠ ਸੁਣੇਗਾ, ਉਹ ਰਸਨਾ ਭਾਵ ਜ਼ਬਾਨ ਪ੍ਰਾਪਤ ਕਰ ਲਵੇਗਾ, ਉਹਨੂੰ ਬੋਲਣਾ ਆ ਜਾਵੇਗਾ। ਵਾਕ ਚਤੁਰਾਈ ਵੀ ਆਉਂਦੀ ਹੈ, ਜ਼ਬਾਨ ਨਹੀਂ ਵੀ ਚੱਲਦੀ ਤਾਂ ਵੀ ਚੱਲ ਪੈਂਦੀ ਹੈ। ਸੁਣੈ ਮੂੜ ਚਿੱਤ ਲਾਏ ਚਤੁਰਤਾ ਆਵਈ, ਜੋ ਕੋਈ ਮੂਰਖ ਆਦਮੀ ਚਿੱਤ ਲਾ ਕੇ ਬਾਣੀ ਨੂੰ ਸ਼ਰਧਾ ਅਤੇ ਵਿਚਾਰ ਨਾਲ ਸੁਣੇਗਾ, ਉਹਨੂੰ ਵਿੱਦਿਆ ਦੀ ਚਤੁਰਾਈ ਉਕਤੀ ਜੁਗਤੀ ਪ੍ਰਾਪਤ ਹੋ ਜਾਵੇਗੀ। ਦੁੱਖ ਦਰਦ ਭਉ ਨਿਕਟ ਨਾ ਤਿੰਨ ਨਰਕੇ ਰਹਿ, ਜਿਹੜਾ ਕੋਈ ਜੀਵ ਉਸ ਪੁਰਸ਼ ਦੇ ਕਹਿੰਦੇ ਨੇੜੇ ਦੁੱਖ ਦਰਦ ਸਰੀਰਕ ਅਤੇ ਮਾਨਸਿਕ ਦੁੱਖ ਅਤੇ ਕਿਸੇ ਕਿਸਮ ਦਾ ਭੈ ਨਹੀਂ ਰਹਿੰਦਾ। ਹੋ ਜੋ ਯਾ ਕੀ ਏਕ ਵਾਰ ਚੌਪਈ ਕੋ ਕਹਿ, ਹੋ ਇਹ ਅੜਿੱਲ ਦੀ ਚਾਲ ਹੁੰਦੀ ਹੈ। ਇਹ ਭਾਈ ਜੋ ਯਾ ਕੀ ਇਸ ਕਵੀ ਦੀ ਲਿਖੀ ਹੋਈ ਚੌਪੀ ਸਾਹਿਬ ਨੂੰ ਇੱਕ ਵਾਰ ਵੀ ਮੁੱਖੋਂ ਪੜ੍ਹ ਲਵੇਗਾ, ਉਹਨੂੰ ਸਾਰੇ ਫਲ ਪ੍ਰਾਪਤ ਹੋਣਗੇ। ਅੱਗੇ ਗ੍ਰੰਥ ਦੀ ਸੰਪੂਰਨਤਾ ਦਾ ਸਮਾਂ ਅਤੇ ਥਾਂ ਦੱਸਦੇ ਆ। ਚੌਪਈ ਸੰਬਤ 17 ਸਹਿਸ ਪਣਿਜੈ, ਵਿਕਰਮੀ ਸੰਮਤ 17 ਹੁੰਦੀ 1700 ਪਣਿਜੈ ਕਹੀਦਾ। ਸਹਿਸ ਭਾਵ 100, 17 ਪਣਿਜੈ ਕਹੀਦਾ। ਅੱਧ ਸਹਿਸ ਫਿਰ ਅੱਧਾ 100 ਕਿੰਨੇ ਹੁੰਦੇ 50, ਫੁੰਨ ਫਿਰ 3 ਕਿਸੇ ਜਾਂ ਉੱਤੇ 3 ਹੋਰ ਜੋੜ ਲਓ, ਫਿਰ ਇਸ ਤੋਂ ਉੱਤੇ ਅਰਧ ਸਹਿਸ ਅੱਧਾ 100 50 ਅਤੇ ਇਸ ਨਾਲ 3 ਹੋਰ ਆਖ ਦਿਓ। ਭਾਵ ਵਿਕਰਮੀ ਸੰਮਤ 1753 ਸੀ ਜਦੋਂ ਇਹ ਗ੍ਰੰਥ ਸੰਪੂਰਨ ਹੋਇਆ। ਭਾਦਰਵ ਸੁਦੀ ਅਸ਼ਟਮੀ ਰਵਿਵਾਰਾ, ਭਾਦਰਵ ਹੁੰਦਾ ਭਾਦਰੋਂ ਦਾ ਮਹੀਨਾ, ਸੁਦੀ ਹੁੰਦਾ ਚਾਨਣ ਪੱਖ ਦੀ। ਸੋ ਅਸ਼ਟਮੀ ਅੱਠਵੀਂ ਥਿੱਤ ਸੀ ਅਤੇ ਰਵਿਵਾਰਾ ਐਤਵਾਰ ਦਾ ਦਿਨ ਸੀ ਇਹ ਜਿੱਦਣ ਗ੍ਰੰਥ ਰਚਿਆ। ਚੌਪੀ ਦਾ ਪਾਠ ਉਚਾਰਿਆ, ਕਿੱਥੇ ਉਚਾਰਿਆ ਜੀ? ਤੀਰ ਸਤਦਰਵ ਗ੍ਰੰਥ ਸੁਧਾਰਾ, ਤੀਰ ਹੁੰਦਾ ਕਿਨਾਰਾ ਅਤੇ ਸਤਦਰ ਹੁੰਦਾ ਸਤਲੁਜ, ਸਤਲੁਜ ਦਰਿਆ ਦੇ ਕਿਨਾਰੇ ਇਹ ਗ੍ਰੰਥ ਸੁਧਾਰਾ ਰਚਨਾ ਕੀਤਾ। ਸੋ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬਭੌਰ ਸਾਹਿਬ ਆ ਉੱਥੇ ਰਚ ਕੇ ਫਿਰ 1,13,000 ਪਾਠ, ਸੋ 13 ਮਹੀਨੇ 13 ਦਿਨ 13 ਘੜੀਆਂ 13 ਪਲਾਂ 'ਚ ਉਚਾਰਿਆ ਦਸਵੇਂ ਪਾਤਸ਼ਾਹ ਨੇ। ਇਹ ਤਾਂ ਸ੍ਰੀ ਚਰਿੱਤਰੋ ਪਖਿਆਨ ਨੇ, ਚਰਿੱਤਰੋ ਪਖਿਆਨ ਗ੍ਰੰਥ ਦਾ ਨਾਮ ਹੈ ਜਿਸ ਵਿੱਚ ਤ੍ਰਿਆ ਚਰਿੱਤਰੇ ਇਸਤਰੀਆਂ ਦੇ ਚਰਿੱਤਰ ਲਿਖੇ ਹੋਏ ਹਨ। ਤ੍ਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ, ਸੋ ਇਹ ਤ੍ਰਿਆ ਚਰਿੱਤਰ ਲਿਖੇ ਮੰਤਰੀ ਭੂਪ ਸੰਵਾਦ ਦੇ, ਜਿਸ ਵਿੱਚ ਰਾਜੇ ਅਤੇ ਵਜ਼ੀਰਾਂ ਦਾ ਪ੍ਰਸ਼ਨੋਤਰੀ ਸੰਵਾਦ ਲਿਖਿਆ ਹੋਇਆ ਹੈ। 405 ਚਰਿੱਤਰ ਸਮਾਪਤ, ਮਸਤ ਸੁਭ ਮਸਤ। ਸੋ ਇਸ ਪ੍ਰਕਾਰ ਚਰਿੱਤਰਾਂ ਦੀ ਗਿਣਤੀ 405 ਹੈ। ਸੁਭ ਮਸਤ ਇਹ ਗ੍ਰੰਥ ਜੋ ਬਹੁਤ ਸ੍ਰੇਸ਼ਟ ਹੈ, ਸਮਾਪਤ ਮਸਤ ਸੰਪੂਰਨ ਹੋਇਆ ਹੈ। ਅਫਜੂ ਇਹ ਲਫਜ਼ ਫਾਰਸੀ ਦਾ ਹੈ, ਜਿਹਦਾ ਅਰਥ ਹੈ ਬਾਕੀ ਹੋਰ ਵੀ ਹੈ। ਸੋ ਦਸਮ ਦੇ ਅੰਗ 1386 ਤੋਂ 1388 ਤੱਕ 24 ਸਾਹਿਬ ਦਾ ਪਾਠ ਹੈ। ਜਿਵੇਂ ਕਈ ਲਿਖਾਰੀ ਕਿਸ਼ਤਵਾਰ ਕੋਈ ਨਾਵਲ ਜਾਂ ਨਾਟਕ ਲਿਖਦੇ ਹਨ ਅਖਬਾਰਾਂ 'ਚ, ਅਤੇ ਅਖੀਰ 'ਤੇ ਪੰਜਾਬੀ ਦਾ ਲਫਜ਼ ਲਿਖਦੇ ਚੱਲਦਾ ਅੱਖਰ ਲਿਖਦੇ ਹਨ, ਉਸੇ ਤਰ੍ਹਾਂ ਇਹ ਅਫਜੂ ਸ਼ਬਦ ਲਿਖਿਆ ਹੋਇਆ।